ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਪਾਵਨ ਗੋਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਹੁਕਮ ਭਾਗ 8 ਹੋਮੇ ਵੇਲੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਹਾਂਜੀ, ਹੋਮੇ ਵੇਲੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਸਾਡੇ ਹੋਮੇ ਵੇਲੇ ਮਨ ਨੂੰ ਮਾਰਨਾ ਜਾਂ ਬਦਲਣਾ ਸੌਖਾ ਨਹੀਂ। ਸਾਡੇ ਮਨ ਦੀ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਅਤੇ ਕਰਮਾਂ ਦਾ ਨਿਚੋੜ ਹੈ। ਹਾਂਜੀ, ਜੋ ਸਾਡੇ ਮਨ ਦੀ ਮੌਜੂਦਾ ਰੰਗਤ ਹੈ ਇਹ ਕਈ ਜਨਮਾਂ ਦੇ ਖਿਆਲਾਂ ਅਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਅਸੈਂਸ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਅਤਿਅੰਤ ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹੌਂਤਾਰੀ ਹੈ। ਸਾਡੇ ਮਨ ਦੀ ਹੋਮੇ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ। ਨਿਰੇ ਪੂਰੇ ਦਿਮਾਗੀ ਗਿਆਨ, ਨਿਰੇ ਪੂਰੇ ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ, ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਹਾਂਜੀ, ਇਹ ਮਨ ਦੀ ਰੰਗਤ ਬਦਲਣੀ ਸੌਖੀ ਨਹੀਂ, ਇਹ ਕਈ ਜਨਮਾਂ ਦੀ ਇਹ ਹਵਾੜ ਹੈ ਅਤੇ ਕਰਮਾਂ ਦੀ ਰੰਗਤ ਹੈ। ਔਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਹੌਂਤਾਰੀ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ, ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਏਗੀ, ਸਾਡੇ ਮਨ ਦੀ ਮੈਲ ਘਟਦੀ ਜਾਏਗੀ। ਧਿਆਨ ਦੇਣਾ ਜੀ, ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਏਗੀ, ਸਾਡੇ ਮਨ ਦੀ ਮੈਲ ਘਟਦੀ ਜਾਏਗੀ। ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਏਗਾ ਅਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਏਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਇਓ ਸਾਥੀ। ਇਸ ਤਰ੍ਹਾਂ ਆਤਮਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਅਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਆਤਮ ਪ੍ਰਕਾਸ਼ ਨਾਲ ਇਹ ਅਨੁਭਵੀ ਨਿਰਣੇ ਨੂੰ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੇ ਭਾਣੇ ਵਿੱਚ ਚੱਲਦਾ ਰਹੇਗਾ ਅਤੇ ਇਲਾਹੀ ਹੁਕਮ ਦੀਆਂ ਬਰਕਤਾਂ ਅਤੇ ਆਤਮਕ ਵਿਰਾਸਤ ਤੋਂ ਵਾਂਝਾ ਜਾਏਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ। ਮਨ ਨੂੰ ਆਤਮਕ ਪਿਉਂਦ ਚਾੜਨ ਲਈ ਨਾਮ ਅਭਿਆਸ ਕਮਾਈ, ਅੰਤਰਮੁਖੀ ਸਿਮਰਨ। ਪਹਿਲਾ, ਜੇ ਮਨ ਨੂੰ ਅਸੀਂ ਆਤਮਕ ਪਿਉਂਦ ਚਾੜਨਾ ਚਾਹੁੰਦੇ ਹਾਂ ਤਾਂ ਪਹਿਲਾ ਹੈ ਨਾਮ ਅਭਿਆਸ ਕਮਾਈ, ਅੰਤਰਮੁਖੀ ਸਿਮਰਨ। ਦੂਸਰਾ, ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਅਥਵਾ ਸਾਧ ਸੰਗਤ। ਤੀਸਰਾ, ਗੁਰਪ੍ਰਸਾਦ ਦੀ ਲੋੜ ਹੈ। ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ਼ ਹੁੰਦੀ ਹੈ। ਸਭ ਤੋਂ ਉੱਚੀ ਸੁੱਚੀ ਆਤਮਕ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੋ ਬਿਨ ਪਿਆਰ, ਮਨ ਰੇ ਕਿਉਂ ਛੂਟੈ ਬਿਨ ਪਿਆਰ। ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨ ਜਾਣੀਏ ਪਾਓ ਭਗਤ ਭਗਵਾਨ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ ਸਾਡੀ ਆਤਮਾ ਦਾ ਅਕਸ਼ ਸਾਡੇ ਮਨ ਉੱਤੇ ਪੈਂਦਾ ਹੈ। ਬੜਾ ਜ਼ਰੂਰੀ ਨੁਕਤਾ ਹੈ ਜੀ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਉਦੋਂ ਸਾਡੀ ਆਤਮਾ ਦਾ ਅਕਸ਼ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ ਅਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ ਪਇਓ ਕਬੀਰ ਕਬੀਰ ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਅਤੇ ਸਾਡੀ ਨਿੱਕੀ ਜੀ ਹੋਮੇ ਦੀ ਮਰਜ਼ੀ ਇਹ ਸਾਡੀ ਮਨ ਮਰਜ਼ੀ ਲਈ ਕੋਈ ਥਾਂ ਨਹੀਂ। ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਅਤੇ ਵੇਗ ਵਿੱਚ ਰੁੜਨਾ ਜਾਂ ਭਾਣੇ ਵਿੱਚ ਸੁਰ ਹੋ ਕੇ ਚੱਲਣਾ ਹੀ ਸਾਡਾ ਫਰਜ਼ ਹੈ ਅਤੇ ਸਾਡੇ ਲਈ ਲਾਭਦਾਇਕ ਅਤੇ ਕਲਿਆਣਕਾਰੀ ਹੈ। ਜਗਿਆਸੂ ਇਸ ਆਤਮਿਕ ਅਵਸਥਾ ਨੂੰ ਫਿਰ ਇਉਂ ਪ੍ਰਤੀਤ ਕਰਦਾ ਹੈ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਨ ਹਮ ਕਿਛ ਨਾਹੀਂ ਏਕੋ ਉਹੀ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਣ ਹਾਰੋ ਜਾਣੇ ਮੈਂ ਨਾਹੀਂ ਕਛ ਹੋ ਨਾਹੀਂ ਕਛ ਆਹੇ ਨਾ ਮੋਰਾ ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ। ਇਹਨਾਂ ਦੋਹਾਂ ਮਾਨਸਿਕ ਅਤੇ ਆਤਮਿਕ ਅਵਸਥਾਵਾਂ ਨੂੰ ਇਉਂ ਦਰਸਾਇਆ ਜਾ ਸਕਦਾ ਹੈ। ਇੱਕ ਪਾਸੇ ਮਾਨਸਿਕ ਅਵਸਥਾ ਹੈ, ਦੂਸਰੇ ਪਾਸੇ ਆਤਮਿਕ ਅਵਸਥਾ ਹੈ। ਮਾਨਸਿਕ ਅਵਸਥਾ ਤ੍ਰੈਗੁਣੀ ਮਾਇਕੀ ਖੇਲ ਹੈ ਅਤੇ ਆਤਮਿਕ ਅਵਸਥਾ ਆਤਮਿਕ ਪਿਰਮ ਖੇਲ ਹੈ। ਇੱਥੇ ਹਉਮੈ ਮੈਂ ਮੇਰੀ ਦਾ ਬੋਲਬਾਲਾ ਹੈ, ਉੱਥੇ ਤੂੰ ਤੇਰੀ ਦੀ ਭਾਵਨਾ ਹੈ। ਇੱਥੇ ਹਉਮੈ ਪ੍ਰਾਇਣ ਹੈ ਭਰਮ ਭੁਲਾਵਾ ਹੈ, ਉੱਥੇ ਆਤਮ ਪ੍ਰਾਇਣ ਹੈ ਅਨੁਭਵ ਪ੍ਰਕਾਸ਼ ਹੈ। ਹਾਂਜੀ, ਮਾਨਸਿਕ ਅਵਸਥਾ ਵਿੱਚ ਮਨ ਮਰਜ਼ੀ ਹੈ, ਆਪਣੇ ਭਾਣੇ ਵਿੱਚ ਚੱਲਣਾ ਹੈ, ਕਰਮਬੱਧ ਹੈ, ਮਾਇਆ ਦੀ ਖਿੱਚ ਹੈ, ਦੁੱਖ ਕਲੇਸ਼ ਹੈ, ਈਰਖਾ ਦੁਐਤ ਹੈ। ਹਾਂਜੀ, ਅਤੇ ਆਤਮਿਕ ਅਵਸਥਾ ਵਿੱਚ ਇਲਾਹੀ ਹੁਕਮ ਹੈ, ਹੁਕਮ ਰਜਾਈ ਚੱਲਣਾ ਹੈ, ਕਰਮਾਂ ਤੋਂ ਆਜ਼ਾਦ ਹੈ, ਪ੍ਰੀਤ ਡੋਰੀ ਦੀ ਖਿੱਚ ਹੈ, ਸਦਾ ਕੁਸ਼ਲ ਖੇਮ ਹੈ, ਮੈਤਰੀ ਭਾਵ ਹੈ। ਇੱਥੇ ਵੈਰ ਵਿਰੋਧ ਹੈ, ਉੱਥੇ ਪਿਆਰ ਹੈ। ਇੱਥੇ ਅਸ਼ਾਂਤੀ ਹੈ, ਉੱਥੇ ਸ਼ਾਂਤੀ ਹੈ। ਇੱਥੇ ਆਵਾਗਮਨ ਹੈ, ਉੱਥੇ ਬਹੁੜ ਨਾ ਮਰਨਾ ਹੈ। ਇੱਥੇ ਜਮ੍ਹਾਂ ਦੇ ਫੇਰ ਵਿੱਚ ਹੈ, ਉੱਥੇ ਜਮ੍ਹਾਂ ਤੋਂ ਆਜ਼ਾਦ ਹੈ। ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਉੱਥੇ ਤ੍ਰਿਪਤ ਅਘਾਏ ਹੈ। ਇੱਥੇ ਦੂਜਾ ਭਾਉ ਹੈ, ਉੱਥੇ ਇੱਕੋ ਇੱਕ ਹੈ। ਇੱਥੇ ਇੱਛਾ ਹੈ, ਉੱਥੇ ਨਿਰਇੱਛਤ ਹੈ। ਇੱਥੇ ਸ਼ਿਕਾਇਤ ਹੈ, ਉੱਥੇ ਸ਼ੁਕਰ ਹੈ। ਹਾਂਜੀ, ਮਾਨਸਿਕ ਅਵਸਥਾ ਵਿੱਚ ਸ਼ਿਕਾਇਤ ਹੈ, ਰੋਸ ਹੈ, ਆਤਮਿਕ ਅਵਸਥਾ ਵਿੱਚ ਸ਼ੁਕਰ ਹੈ, ਭਲਾ ਹੈ। ਮਾਨਸਿਕ ਅਵਸਥਾ ਹਉਮੈ ਵੇੜੇ ਮਨ ਦਾ ਪ੍ਰਗਟਾਵਾ ਹੈ, ਜਿਸ ਵਿੱਚ ਔਗਣ ਭਰਪੂਰ ਹਨ। ਅਸੀਂ ਜੋ ਵੀ ਖਿਆਲ, ਜੋ ਵੀ ਇੱਛਾ, ਜੋ ਵੀ ਰੀਝਾਂ ਕਰਮ ਕਰਦੇ ਹਾਂ, ਸਭ ਹਉਮੈ ਪ੍ਰਾਇਣ ਹਨ। ਆਪਣਾ ਭਾਣਾ ਹੈ, ਮਨ ਮਰਜ਼ੀ ਹੈ, ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹਾਂ, ਜਿਸ ਦੀ ਸਜ਼ਾ ਸਾਨੂੰ ਅਵਸ਼ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਮਾਇਕੀ ਮੰਡਲ ਵਿੱਚ ਸਾਡੀਆਂ ਨੇਕੀਆਂ, ਇਹ ਸਾਡੇ ਪਰਉਪਕਾਰ, ਫਰਜ਼, ਮੋਹ, ਪਿਆਰ, ਪਾਠ ਪੂਜਾ, ਕਰਮ ਕਾਂਡ ਆਦਿ ਸਭਨਾ ਅੰਦਰ ਹਉਮੈ ਦੀ ਲੇਸ਼ ਤੇ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਤੇ ਆਤਮਿਕ ਅਵਸਥਾ, ਹਾਂਜੀ, ਇਸ ਵਿੱਚ ਜੀਵ ਸਾਧ ਸੰਗਤ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ ਆਤਮਿਕ ਅਵਸਥਾ ਵਿੱਚ, ਤਾਂ ਉਹ ਆਪਣੀ ਹਉਮੈ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ ਅਤੇ ਆਤਮ ਪ੍ਰਕਾਸ਼ ਦੇ ਸਾਰੇ ਦੈਵੀ ਗੁਣ, ਆਤਮਕ ਗੁਣ ਉਸ ਵਿੱਚ ਉਪਜ ਪੈਂਦੇ ਹਨ, ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫਜ਼ਾਂ ਵਿੱਚ ਸਾਡੇ ਮਾਇਕੀ ਔਗਣ ਹਉਮੈ ਦਾ ਪ੍ਰਗਟਾਵਾ ਅਤੇ ਪਸਾਰਾ ਹਨ ਅਤੇ ਸਾਰੇ ਦੈਵੀ ਆਤਮਕ ਗੁਣ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਤੀਕ ਹਨ। ਹਾਂਜੀ, ਵਿਸ਼ਾ ਹਉਮੈ ਹੁਕਮ ਦਾ ਚੱਲ ਰਿਹਾ ਹੈ ਕਿ ਸਾਡੇ ਮਾਇਕੀ ਔਗਣ ਹੋਮੇ ਦਾ ਪ੍ਰਗਟਾਵਾ ਅਤੇ ਪਸਾਰਾ ਹਨ ਅਤੇ ਸਾਰੇ ਦੈਵੀ ਗੁਣ ਹੁਕਮ ਦਾ ਪ੍ਰਕਾਸ਼ ਅਤੇ ਪ੍ਰਤੀਕ ਹਨ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ, ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ। ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਇਹ ਮਨ ਧੰਦੇ ਬੰਦਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲਾਏ। ਮਨ ਤੂੰ ਗਾਰਬ ਹਟਿਆ, ਗਾਰਬ ਲਾਦਿਆ ਜਾਏ। ਮਾਇਆ ਮੋਹਣੀ ਮੋਹਿਆ, ਫਿਰ ਜੂਨੀ ਪਵਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹੋਂ ਹੋਂ ਕਰਤੇ ਕਰਮ ਰਥ, ਤਾਂ ਕੋ ਭਾਰ ਅਫਾਰ। ਪ੍ਰੀਤ ਨਹੀਂ ਜੋ ਨਾਮ ਸਿਉਂ, ਤਾਂ ਇਹੋ ਕਰਮ ਵਿਕਾਰ। ਇਹ ਹੁਕਮ ਰਜਾਈ ਚੱਲਣਾ, ਇਹ ਆਪਣੇ ਮਨ ਦੀ ਰੰਗਤ। ਹੋਮੇ ਮਰਜ਼ੀ ਰੀਝਾਂ, ਚਾਉ ਸਵਾਦ ਤ੍ਰਿਸ਼ਨਾ, ਹੰਗਤਾ ਵਲਵਲੇ ਸਿਆਣਪਾਂ, ਚਤਰਾਈਆਂ ਰੋਸੇ ਗਿਲੇ ਸ਼ਿਕਾਇਤਾਂ, ਈਰਖਾ ਦਵੈਤ ਵੈਰ ਵਿਰੋਧ ਸ਼ੱਕ ਕਿਉਂ ਕਿਆ ਕੈਸੇ ਆਦਿ ਨੀਵੀਆਂ ਮਾਇਕੀ ਰੁਚੀਆਂ ਦੀ ਲੇਸ਼ ਵੀ ਨਹੀਂ ਹੋ ਸਕਦੀ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ, ਬਲਕਿ ਹੋਂ ਧਾਰੀ ਮਨ ਨੂੰ ਮੋੜ ਮੋੜ ਕੇ, ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਪਰਸ ਕੇ, ਸਿਮਰਨ ਕਰਕੇ, ਸੇਵਾ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾਂ ਵਿੱਚ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪ੍ਰੇਮ ਪਿਆਲੇ ਪਲਾ ਕੇ, ਪ੍ਰੀਤ ਰੰਗਤ ਵਿੱਚ ਰੰਗ ਕੇ, ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਉ। ਹਾਂਜੀ, ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਕਰਨੀ ਹੈ। ਹਾਂਜੀ, ਜੇ ਹੁਕਮ ਰਜਾਈ ਚੱਲਣਾ ਚਾਹੁੰਦੇ ਹਾਂ ਫਿਰ ਤਿੰਨ ਸੱਸਿਆਂ ਦੀ ਕਮਾਈ ਕਰਨੀ ਹੈ, ਸੱਸਾ ਸਬਰ, ਸੱਸਾ ਸ਼ੁਕਰ ਅਤੇ ਸੱਸਾ ਸਿਮਰਨ। ਹਾਂਜੀ, ਸਬਰ ਕੀ ਹੈ? ਆਪਣੀਆਂ ਸਿਆਣਪਾਂ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ, ਇਹ ਹੈ ਸਬਰ। ਫਿਰ ਦੁਹਰਾ ਦੇਈਏ ਮਹਾਂਪੁਰਖਾਂ ਦੇ ਬਚਨਾਂ ਦੁਆਰਾ ਕਿ ਆਪਣੀਆਂ ਸਿਆਣਪਾਂ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸਨੂੰ ਪ੍ਰੀਤਮ ਦੇ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੌਪੜੀ, ਨਾ ਤਰਸਾਏ ਜੀਓ। ਹਾਂਜੀ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ, ਸਿਦਕ ਸਬੂਰੀ ਸਾਦਕਾ, ਸਬਰ ਤੋਸਾ ਮਲਾਇਕਾ। ਦੂਸਰਾ ਹੈ ਸ਼ੁਕਰ, ਸੱਸਾ। ਆਪਣੇ ਪ੍ਰੀਤਮ ਵੱਲੋਂ ਜੋ ਕੁਝ ਬਖਸ਼ਿਸ਼ ਹੋਵੇ ਉਸਨੂੰ ਪ੍ਰੀਤ ਦਾਤ ਸਮਝ ਕੇ ਉਸਦਾ ਸ਼ੁਕਰਾਨਾ ਕਰਨਾ। ਹਾਂਜੀ, ਆਪਣੇ ਪ੍ਰੀਤਮ ਵੱਲੋਂ ਜੋ ਕੁਝ ਬਖਸ਼ਿਸ਼ ਹੋਵੇ ਉਸਨੂੰ ਪ੍ਰੀਤ ਦਾਤ ਸਮਝ ਕੇ ਉਸਦਾ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਇਹ ਸ਼ੁਕਰ ਹੈ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜਿਵਾਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾਲੇ ਤਾਂ ਤੇਰੀ ਵਡਿਆਈ, ਜੇ ਮਾਰ ਕੱਢੇ ਭੀਤ ਆਈ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਫਿਰ ਉਸਦੀ ਵਡਿਆਈ, ਜੇ ਨਿੰਦਾ ਹੋਵੇ ਤਾਂ ਉਸਦੀ ਮੇਰ। ਯਾਨੀ ਜੀਵਨ ਦੀ ਹਰ ਹਾਲਤ ਵਿੱਚ ਗਮੀ ਖੁਸ਼ੀ ਦੁੱਖ ਸੁੱਖ, ਵਡਿਆਈ ਨਿੰਦਾ ਲਾਭ ਹਾਨੀ, ਤੰਦਰੁਸਤੀ ਬਿਮਾਰੀ, ਜੀਵਨ ਮੌਤ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਸ਼ੁਕਰਾਨੇ ਵਿੱਚ ਰੱਖਣਾ, ਇਹ ਹੈ ਸ਼ੁਕਰ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਏ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਤੀਸਰਾ ਸੱਸਾ ਹੈ ਸਿਮਰਨ ਐਸੇ ਮਨ ਮੋਹਣੇ ਸਦ ਬਖਸ਼ਿੰਦ ਸਦ ਮਿਹਰਬਾਨਾ ਪ੍ਰਿਤ ਪਾਲੇ ਨਿਤਸਾਰ ਸੰਭਾਲੇ ਲਾਡ ਲਡਾਵੇ ਖੇਲ ਖਿਲਾਵੇ ਅਤ ਪ੍ਰੀਤਮ ਰੱਬ ਨੂੰ ਸ਼ੁਕਰਾਮਨੇ ਦੀ ਭਾਵਨਾ ਨਾਲ ਧਿਆਉਣਾ ਯਾਦ ਕਰਨਾ ਸਿਮਰਨ ਕਰਨਾ ਹੀ ਸਾਡਾ ਅੱਵਲ ਫਰਜ਼ ਬਣਦਾ ਹੈ ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋਂ ਘਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ। ਹਾਂਜੀ, ਸਿਮਰਨ ਕੀ ਹੈ ਕਿ ਰੱਬ ਪ੍ਰੀਤਮ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਉਸਨੂੰ ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅੱਵਲ ਫਰਜ਼ ਬਣਦਾ ਹੈ ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋਂ ਘਰੋਂ ਹੋਰ ਵਧੇਰੀਆਂ ਦੇ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਅਤੇ ਅਸੀਂ ਉਸਦੇ ਸ਼ੁਕਰਾਨੇ ਵਿੱਚ ਉਸਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕ੍ਰਿਤ ਕ੍ਰਿਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈਏ। ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ ਸਕਦਾ। ਧਿਆਨ ਦੇਣਾ ਜੀ ਕਿ ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ ਸਕਦਾ ਅਤੇ ਅਨੁਭਵ ਤੋਂ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ ਅਤੇ ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ ਅਤੇ ਭਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ ਅਤੇ ਸਬਰ ਸੰਤੋਖ ਤੋਂ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਂਦ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ 'ਤੇ ਆਤਮ ਪ੍ਰਾਇਣ ਹੋ ਕੇ ਗੁਰੂ ਘਰ ਦਾ ਬੈ ਖਰੀਦ ਗੋਲਾ ਬਣ ਜਾਂਦਾ ਹੈ ਅਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ। ਜਿਉਂ ਤੂੰ ਚਲਾਵੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਹ ਬੈਸਾਲੇ ਤਾਂ ਬੈਸਾ ਸੁਆਮੀ, ਜਹ ਭੇਜੈ ਤੈਂ ਜਾਵਾਂ, ਜਿਉਂ ਬੁਲਾਵੇ ਤਿਉਂ ਬੋਲੈ ਸੁਆਮੀ, ਕੁਦਰਤ ਕਵਨ ਹਮਾਰੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਹਿਣ ਕਰਨਾ ਜਾਈ। ਜੈਸੀ ਆਗਿਆ ਕੀਨੀ ਠਾਕਰ, ਤਿਸਿਓ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਊਠ ਉਹਾਂ ਕੋ ਦੋਰਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ ਹੈ। ਹਾਂਜੀ, ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਇਲਾਹੀ ਹੁਕਮ ਦੀ ਇਹ ਡੋਰੀ ਪ੍ਰੀਤਮ ਦੇ ਹੱਥ ਹੈ ਅਤੇ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਨੂੰ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਵਿੱਚ ਹੀ ਹੁਕਮ ਰਜਾਈ ਚੱਲਣਾ ਹੈ। ਜਿਵੇਂ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹੋ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਅਤੇ ਭਾਣਾ ਮੰਨਣਾ ਹੈ। ਮੂੰਹ ਲਾਲਨ ਸਿਉਂ ਪ੍ਰੀਤ ਬਣੀ ਰਹਾਓ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ। ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨੱਕ ਨਕੇਲਾ, ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨੱਕ ਨਕੇਲਾ। ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਮਨ ਮਰਜ਼ੀ ਤਿਆਗ ਕੇ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਅਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਖਾਲੀ ਪੜ੍ਹਨਾ ਨਹੀਂ, ਇਹਨਾਂ ਪੰਕਤੀਆਂ ਨੂੰ ਕਮਾਈਏ ਆਪਣੀ ਜ਼ਿੰਦਗੀ ਵਿੱਚ। ਕਿਉਂ, ਕਿਹੜੀਆਂ ਪੰਕਤੀਆਂ ਹਨ? ਉਲਟ ਜਾਤ ਕੁਲ ਦੋਤ ਵਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕੋ, ਪੰਡਿਤ ਮੁੱਲਾਂ ਛਾਡੇ ਦੋ ਰਹਾਓ, ਬੁਨ ਬੁਨ ਆਪ ਆਪ ਪਹਿਰਾਓ, ਜਹ ਨਹੀਂ ਆਪ ਤਾਂ ਹੋਏ ਗਾਓ। ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ। ਹਾਂਜੀ, ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੇ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਜਾਂ ਉਜੜ ਵਿੱਚ ਪੈ ਜਾਂਦਾ ਹੈ ਅਤੇ ਇਸ ਹੁਕਮ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਇਲਾਹੀ ਹੁਕਮ ਅਤ ਸੂਖਮ ਗੁੱਜਾ ਅਪਾਰ ਹੈ ਜੀ। ਹਾਂਜੀ, ਇਲਾਹੀ ਹੁਕਮ ਜੋ ਹੈ ਇਹ ਅਤ ਗੁੱਜਾ ਅਤੇ ਅਪਾਰ ਹੈ, ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨ ਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨ ਮਰਜ਼ੀ ਰਲਾ ਕੇ ਹੁਕਮ ਦੀ ਸਹਿਜ ਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਅਤੇ ਸੁਖਦਾਈ ਅਤੇ ਕਲਿਆਣਕਾਰੀ ਇਲਾਹੀ ਹੁਕਮ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਓ ਨਾਮ ਦੀ ਰੰਗਤ ਹੈ ਜੋ ਦਿਮਾਗੀ ਸੂਝ ਅਤੇ ਅਕਲ ਤੋਂ ਪਰੇ ਹੈ। ਹਾਂਜੀ, ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਹੈ ਮਾਂ ਦੀ ਮਮਤਾ, ਬੇਲਾਗਤਾ, ਨਿਸ਼ਕਾਮਤਾ, ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਹਾਂਜੀ, ਜੋ ਮਾਂ ਦੀ ਮਮਤਾ ਹੈ ਉਹ ਬੇਲਾਗਤਾ, ਨਿਸ਼ਕਾਮਤਾ ਅਤੇ ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ 'ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਅਤੇ ਆਪ ਦੁੱਖ ਝੱਲਦੀ, ਰਾਤਾਂ ਜਾਗਦੀ, ਜਫਰ ਜਾਲਦੀ ਹੈ ਆਪਣੇ ਰੂਪ ਦੀ ਲਾਲੀ ਨੂੰ, ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਰੱਖੀ ਸੀ। ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਏ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ, ਡਿਵਾਈਨ ਵਿਲ ਹੈ। ਮਮਤਾ ਦੇ ਇਸ ਅਨਦਿਸ ਦੇ ਗੁੱਜੇ ਛਿਪੇ ਹੋਏ ਭੇਦ ਨੂੰ, ਇਹ ਚੁੱਪ ਪ੍ਰੀਤ ਨੂੰ, ਇਹ ਅਕਲਾਂ ਵਾਲੇ, ਇਹ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ। ਇਹ ਕਹਿਣ ਕਹਾਉਣ, ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜਫਰ ਜਾਲਦੀ, ਅਤਿਅੰਤ ਪੀੜਾਂ ਸਹਾਰ ਕੇ, ਜੀਵਨ ਨੂੰ ਜੋਖਮ ਵਿੱਚ ਪਾ ਕੇ, ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਸਿਰਹਾਣੇ ਖੱਫਣ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਅਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਨਵਾਂ ਜਨਮ ਹੀ ਨਹੀਂ ਦਿੰਦੀ, ਹਾਂਜੀ, ਬਲਕਿ ਉਹ ਆਪ ਨਿਰੀਪੁਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਅਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਅਤੇ ਅਸਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਹ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਿਤ ਪਾਲਦਾ, ਨਿਤ ਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪਿਰਮ ਖੇਲ ਵਿੱਚ ਇਲਾਹੀ ਹੁਕਮ ਦਾ ਅਸਚਰਜ ਬਿਸਮਾਦੀ ਪ੍ਰਕਾਸ਼, ਹੁਕਮ ਦਾ ਪ੍ਰਗਟਾਵਾ ਅਤੇ ਹੁਕਮ ਦਾ ਪ੍ਰਤੀਕ ਹੈ। ਮਮਤਾ ਦੀ ਇਹ ਆਪਾ ਵਾਰਨ ਦੀ ਰੀਝ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪ ਪ੍ਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਅਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਧਿਆਨ ਦੇਣਾ ਜੀ, ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ ਉਸਨੂੰ ਕੋਈ ਫਿਕਰ, ਕੋਈ ਚਿੰਤਾ, ਸਿਆਣਪ ਨਹੀਂ ਕਰਨੀ ਪੈਂਦੀ। ਉਸ ਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੋ ਰਹੀ ਹੈ ਅਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਪੂਰੀਆਂ ਹੋ ਰਹੀਆਂ ਹਨ। ਜਿਉਂ ਜਿਉਂ ਬੱਚੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ, ਅਤੇ ਉਹ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਅਤੇ ਫਿਰ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ ਪਾਇਓ ਬਾਲ ਬੁੱਧ ਸੁਖ ਰੇ। ਦੇਖਣ ਨੂੰ ਤਾਂ ਪ੍ਰਤੀਤ ਹੁੰਦਾ ਹੈ ਕਿ ਉਸਦੀ ਪਰਵਿਸ਼ ਉਸਦੇ ਮਾਂ ਬਾਪ ਕਰ ਰਹੇ ਹਨ, ਅਸਲ ਵਿੱਚ ਇਹ ਪਰਵਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿਜ ਚਾਲ ਦੀ ਪਿਰਮ ਖੇਲ ਹੈ ਜੀ। ਹਾਂਜੀ, ਦੇਖਣ ਨੂੰ ਪ੍ਰਤੀਤ ਹੁੰਦਾ ਹੈ ਕਿ ਉਸ ਬੱਚੇ ਦੀ ਪਰਵਰਿਸ਼ ਉਸਦੇ ਮਾਂ ਬਾਪ ਕਰ ਰਹੇ ਹਨ, ਅਸਲ ਵਿੱਚ ਉਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿਜ ਚਾਲ ਹੀ ਦੀ ਪਿਰਮ ਖੇਲ ਹੈ। ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ ਬੁੱਝਦਾ ਪਹਿਚਾਣਦਾ ਹੈ। ਦੂਜੇ ਲਫਜ਼ਾਂ ਵਿੱਚ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਪ੍ਰੇਮ ਸਵੈਪਨਾ ਦੀ ਗੋਦ ਵਿੱਚੋਂ ਨਿਕਲ ਕੇ ਬੱਚਾ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦਾ ਅਤੇ ਜਮਾਂ ਦੇ ਵੱਸ ਪੈਂਦਾ ਹੈ। ਇਸ ਤਬਦੀਲੀ ਦਾ ਮੁੱਢਲਾ ਕਾਰਨ ਕੀ ਹੈ, ਕਿਉਂ ਜਮਾਂ ਦੇ ਵੱਸ ਪੈਂਦਾ ਹੈ ਕਿ ਭੋਲੇਪਨ ਦਾ ਤਿਆਗ, ਹੋਮੇ ਜਾਂ ਭਰਮ, ਮੈਂ ਮੇਰੀ ਦਾ ਅਹਿਸਾਸ ਅਤੇ ਸਿਆਣਪਾਂ ਚਤੁਰਾਈਆਂ ਦਾ ਆਵੇਸ਼ ਹੀ ਹੈ। ਲਿਵ ਛੁਟਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਪਾਲਣ ਪੋਸ਼ਣ ਦੀ ਇਸ ਕਠਿਨ ਕਿਰਿਆ ਪਿਰਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ। ਘਰ ਦੇ ਕੰਮਾਂ ਕਾਰਾਂ ਵਿੱਚੋਂ ਗਲਤਾਨ ਮਾਂ ਆਪਣੇ ਬੱਚੇ ਵਿੱਚ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਦੇ ਵਿੱਚ ਅੱਗ ਬਾਲਦੀ, ਚੱਕੀ ਚੁੰਦੀ, ਪਸੀਨੇ ਦੇ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪ ਆ ਜਾਂਦਾ ਹੈ ਅਤੇ ਦੁੱਧ ਚੁੰਘਣ ਲੱਗ ਪੈਂਦਾ ਹੈ। ਮਾਂ ਦੇ ਪਿਆਰ ਦੀਆਂ ਅੰਮ੍ਰਿਤ ਕੁੱਟਾਂ ਭਰਦਾ ਬੱਚਾ ਸਭ ਕੁਝ ਭੁੱਲ ਜਾਂਦਾ ਹੈ। ਹਾਂਜੀ, ਜੇਕਰ ਬੱਚਾ ਖੇਡਦਾ ਖੇਡਦਾ ਸੜਿਹਾਂਦ ਵਾਲੀ ਥਾਂ 'ਤੇ ਗੰਦਲੇ ਪਾਣੀ ਵਿੱਚ ਡਿੱਗ ਪਵੇ, ਗੰਦਾ ਹੋ ਜਾਏ, ਉਸਦੇ ਸੱਟ ਵੱਜੇ, ਮਾਂ ਭਾਵੇਂ ਸਜੀ ਧਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਆਪਣੇ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਰੋਂਦੇ ਕੁਰਲਾਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾਏਗੀ ਅਤੇ ਪਿਆਰ ਨਾਲ ਚੁੰਮ ਚੁੰਮ ਕੇ ਰੱਬੀ ਪ੍ਰੇਮ ਦੀਆਂ ਅਜਲੀ ਚਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੁੰਘਾਉਂਦੀ ਹੈ। ਫਿਰ ਉਸਨੂੰ ਲੱਖ ਲੱਖ ਅਸੀਸਾਂ ਦੇ ਕੇ ਲੋਰੀਆਂ ਗਾ ਗਾ ਕੇ ਥਾਪੜ ਥਾਪੜ ਕੇ ਸੁਆਉਂਦੀ ਹੈ। ਮਾਂ ਦੀ ਇਹ ਸੇਵਾ ਭਾਵਨਾ ਵਿੱਚ ਕੋਈ ਨਾ ਕੋਈ ਸਵਾਰਥ ਹੈ, ਨਾ ਕੋਈ ਮੁਕਤੀ ਦੀ ਇੱਛਾ ਹੈ, ਸਗੋਂ ਮਾਂ ਦਾ ਪਿਆਰ ਵਿੱਚ ਆਪਾ ਗੁਆ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ ਜੋ ਅਲੌਕਿਕ ਇਲਾਹੀ ਪ੍ਰੀਤ ਹੈ। ਹਾਂਜੀ, ਮਾਂ ਦੀ ਇਹ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਕੋਈ ਮੁਕਤੀ ਦੀ ਇੱਛਾ ਹੈ, ਸਗੋਂ ਮਾਂ ਦਾ ਪਿਆਰ ਮਾਂ ਦੇ ਪਿਆਰ ਵਿੱਚ ਆਪਾ ਗੁਆ ਕੇ ਉਹ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕ੍ਰਿਸ਼ਮਾ ਹੈ। ਗੁਰਬਾਣੀ ਵਿਚਾਰ, ਹੁਕਮ ਭਾਗ 8, ਲੇਖ ਨੰਬਰ 32। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧਸੰਗ ਜੀ, ਇਹ ਆਤਮਕ ਲੇਖਣੀਆਂ ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀਆਂ ਨੇ 132 ਲਿਖਤਾਂ ਇਹ ਪੰਜਾਬੀ ਵਿੱਚ ਅੱਡ ਅੱਡ ਵਿਸ਼ਿਆਂ 'ਤੇ ਲਿਖੀਆਂ ਹਨ। ਹੁਕਮ ਦਾ ਵਿਸ਼ਾ ਹੈ, ਇਸ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ ਹੈ, 8ਵੇਂ ਭਾਗ ਨਾਲ ਸਾਂਝ ਕੀਤੀ ਗਈ ਹੈ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਇਹ ਲੇਖਣੀਆਂ ਵਡਮੁੱਲੀਆਂ ਲੇਖਣੀਆਂ, ਹੀਰੇ ਮੋਤੀ ਜੋ ਆਪ ਜੀਆਂ ਮਹਾਂਪੁਰਖਾਂ ਨੇ ਆਪਣੀ ਖੋਜ ਦੁਆਰਾ ਅਤਿਅੰਤ ਗਾਖੜੀ ਖੇਲ ਖੇਲ ਕੇ ਇਹ ਕਮਾਈ ਕਰਕੇ ਜੋ ਇਹ ਵਡਮੁੱਲੀਆਂ ਲੇਖਣੀਆਂ ਲਿਖੀਆਂ ਹਨ, ਆਤਮਕ ਲੇਖਣੀਆਂ, ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਇਹਨਾਂ ਲੇਖਣੀਆਂ ਨੂੰ ਘਰ ਲਿਜਾ ਕੇ ਪਰਿਵਾਰਾਂ ਵਿੱਚ ਵੰਡੋ, ਪਰਿਵਾਰ ਵਿੱਚ ਵੰਡੋ, ਬੱਚਿਆਂ ਨੂੰ ਪੜਾਓ, ਆਏ ਗਏ ਨੂੰ ਗਿਫਟ ਕਰਕੇ ਲਾਗਤ ਅਤੇ ਕੀਮਤ ਤੋਂ ਵੀ ਘੱਟ ਕੇਵਲ 130 ਰੁਪਏ ਇਹਨਾਂ ਦੀ ਭੇਟਾ ਰੱਖੀ ਗਈ ਹੈ। 132 ਲਿਖਤਾਂ ਦਾ ਸੈੱਟ ਹੈ, 5 ਸਪਿਰਚੁਅਲ ਲਾਈਟਿੰਗ ਵੀ ਅਵੇਲੇਬਲ ਹਨ। ਸੋ ਆਪ ਜੀ ਇਹਨਾਂ ਲੇਖਣੀਆਂ ਨੂੰ ਘਰ ਬੈਠੇ ਪੜ੍ਹ ਕੇ ਆਤਮਕ ਲਾਹੇ ਪ੍ਰਾਪਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।